ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 176 ਅੰਗ ਤੇ ਉਸ ਤੋਂ ਪਹਿਲਾਂ 175 ਅੰਗ ਤੇ ਸ਼ਬਦ ਪ੍ਰਾਰੰਭ ਹੁੰਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਸ਼ਬਦ ਸਮਾਪਤ ਹੋ ਕੇ ਇਹ ਪੰਜਵੇਂ ਪਾਤਸ਼ਾਹ ਦੇ ਸ਼ਬਦ ਚੌਪਦਿਆਂ ਦੇ ਰੂਪ ਵਿੱਚ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਗੌੜੀ ਰਾਗ ਦੇ ਵਿੱਚ 175 ਅੰਗ ਦੇ ਅਖੀਰ ਤੋਂ ਸ਼ੁਰੂ ਹੁੰਦੇ ਨੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਰਹਾਉ ਦੀਆਂ ਪਹਿਲੀਆਂ ਹੀ ਤੁਕਾਂ ਨੇ, ਸੋ ਇਸ ਕਰਕੇ ਸ਼ਬਦ ਪ੍ਰਾਰੰਭ ਕਰਦੇ ਹਾਂ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਿਰਤਾਜ, ਰਾਗ ਗੌੜੀ ਗੁਆਰੇਰੀ। ਗੌੜੀ ਰਾਗ ਦੇ ਵਿੱਚ ਗੁਆਰੇਰੀ ਜਾਤੀ ਹੈ, ਚਾਓ ਪਦੇ ਚਾਰ ਪੌੜੀਆਂ ਵਾਲਾ ਇਹ ਸ਼ਬਦ ਹੋਵੇਗਾ। ਅਗਲੇ ਸ਼ਬਦ ਵੀ ਪੰਜਵੇਂ ਪਾਤਸ਼ਾਹ ਦੇ ਇਸ ਤਰ੍ਹਾਂ ਹੀ ਹੋਣਗੇ, ਕਿਉਂਕਿ ਪਹਿਲੇ ਪਾਤਸ਼ਾਹ ਦੇ ਸ਼ਬਦ, ਫਿਰ ਤੀਸਰੇ ਪਾਤਸ਼ਾਹ ਦੇ ਸ਼ਬਦ, ਫਿਰ ਚੌਥੇ ਪਾਤਸ਼ਾਹ ਦੇ ਸ਼ਬਦ, ਇਸ ਤਰ੍ਹਾਂ ਹੁਣ ਪੰਜਵੇਂ ਪਾਤਸ਼ਾਹ ਦੇ ਸ਼ਬਦ ਚੌਪਦਿਆਂ ਦੇ ਰੂਪ ਵਿੱਚ ਮਿਲਾ ਕੇ ਹੁਣ ਤੱਕ ਕੁੱਲ ਆਪਾਂ 70 ਸ਼ਬਦ ਗੌੜੀ ਰਾਗ ਦੇ ਸਰਵਣ ਕਰ ਚੁੱਕੇ ਹਾਂ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਗੁਰੂ ਅਰਜਨ ਦੇਵ ਜੀ ਕਿ ਜਿਵੇਂ ਲੋਕ ਜਗਿਆਸੂ ਸੰਗਤ ਆ ਕੇ ਪੁੱਛਦੀ ਹੈ, ਉਸ ਪ੍ਰਕਾਰ ਪ੍ਰਸ਼ਨ ਪੁੱਛਣ ਤੇ ਸਤਿਗੁਰੂ ਮਹਾਰਾਜ ਫਿਰ ਉਹਦਾ ਜਵਾਬ ਦਿੰਦੇ ਨੇ। ਕਿਨ ਬਿਦ ਕੁਸ਼ਲ ਹੋਤ ਮੇਰੇ ਭਾਈ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਕੁਸ਼ਲ ਹੁੰਦਾ ਸੁੱਖ ਪ੍ਰਾਪਤ ਹੋਣਾ। ਇਹ ਸਤਿਗੁਰੂ ਜੀ ਮੈਨੂੰ ਆਪ ਜੀ ਪਾਸ ਇਹ ਬੇਨਤੀ ਹੈ ਮੇਰੀ ਕਿ ਕਿਹੜੇ ਤਰੀਕੇ ਨਾਲ ਜਿਸ ਸੁੱਖ ਨੂੰ ਅਸੀਂ ਲੱਭਦੇ ਫਿਰਦੇ ਹਾਂ, ਮਨ ਦੀ ਸ਼ਾਂਤੀ, ਟਿਕਾਓ, ਇਕਾਗਰਤਾ, ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਸੁੱਖ ਸ਼ਾਂਤੀ ਮਿਲੇ, ਪਰਿਵਾਰ ਨੂੰ ਵੀ ਸੁੱਖ ਸ਼ਾਂਤੀ ਬਖਸ਼ੋ, ਘਰ 'ਚ ਸੁੱਖ ਸ਼ਾਂਤੀ ਰਹੇ। ਆਪ ਜੀ ਕਿਰਪਾ ਕਰਕੇ ਦੱਸੋ ਕਿ ਕਿਹੜੇ ਢੰਗ ਦੇ ਨਾਲ ਕਿ ਸੁੱਖ ਸ਼ਾਂਤੀ ਪ੍ਰਾਪਤੀ ਹੋਵੇ। ਦੂਸਰੀ ਬੇਨਤੀ ਇਹ ਹੈ, ਕਿਉਂ ਪਾਈਐ ਹਰ ਰਾਮ ਸਹਾਈ ਰਹਾਓ। ਸਹਾਈ ਹੁੰਦਾ ਸਹਾਇਤਾ ਕਰਨ ਵਾਲੇ, ਰਾਮ ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਹੈ ਉਹ ਕਿਵੇਂ ਹੋਵੇ, ਉਹ ਕਿਸ ਵਜ੍ਹਾ ਨਾਲ ਪ੍ਰਾਪਤ ਕਰੀਏ। ਇਹਨਾਂ ਦੋ ਪ੍ਰਸ਼ਨਾਂ ਦਾ ਉੱਤਰ ਸਤਿਗੁਰੂ ਅਖੀਰ ਤੇ ਜਾ ਕੇ ਦੇਣਗੇ। ਸੋ ਪਹਿਲਾਂ ਜਗਿਆਸੂ ਨੂੰ ਸਮਝਾਉਂਦੇ ਨੇ ਕਿ ਸੁੱਖ ਨਹੀਂ ਹੈ ਕਿਹੜੇ ਕਿਹੜੇ ਕੰਮਾਂ ਵਿੱਚ ਤੇ ਸੁੱਖ ਹੈ ਕਿੱਥੇ। ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ, ਉੱਚੇ ਮੰਦਰ ਸੁੰਦਰ ਛਾਇਆ। ਮਹਾਰਾਜ ਕਹਿੰਦੇ ਜਿੱਥੇ ਤੁਸੀਂ ਸੁੱਖ ਲੱਭਦੇ ਹੋ ਉੱਥੇ ਸੁੱਖ ਨਹੀਂ ਹੈ ਅਸਲ ਵਿੱਚ। ਇਹ ਸਾਡੀਆਂ ਫਜ਼ੂਲ ਦੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਮਨ ਦੀ ਸ਼ਾਂਤੀ, ਤਨ ਦੀ ਸ਼ਾਂਤੀ, ਪਰਿਵਾਰਕ ਸ਼ਾਂਤੀ, ਸ਼ਾਂਤੀ ਨੂੰ ਸਾਰੇ ਚਾਹੁੰਦੇ ਨੇ। ਇੱਕ ਛੋਟੇ ਤੋਂ ਛੋਟਾ ਪਰਿਵਾਰ ਤੋਂ ਲੈ ਕੇ ਵੱਡੇ ਤੋਂ ਵੱਡਾ ਦੇਸ਼ ਵੀ ਚਾਹੁੰਦਾ ਕਿ ਸ਼ਾਂਤੀ ਰਹੇ, ਲੋਕ ਵੀ ਚਾਹੁੰਦੇ ਨੇ ਕਿ ਸ਼ਾਂਤੀ ਰਹੇ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਇਹ ਕਹਿਣਾ ਇਹ ਮੇਰਾ ਘਰ ਹੈ, ਇਹ ਸਾਰੀ ਮਾਇਆ ਮੇਰੀ ਹੈ, ਇਹ ਮੇਰੇ ਆਪਣੇ ਹੀ ਉੱਚੇ ਮੰਦਰ ਘਰ ਨੇ, ਬੜੇ ਵਧੀਆ ਸੁੰਦਰ ਛਾਇਆ ਤੋਂ ਭਾਵ ਬਣਾਏ ਹੋਏ ਨੇ, ਘਰ ਵਿੱਚ ਸਾਰੀ ਮਾਇਆ ਮੇਰੀ ਆਪਣੀ ਹੈ, ਇਹ ਉੱਚੇ ਮੰਦਰ ਮੇਰੇ ਆਪਣੇ ਨੇ, ਇਹ ਸੁੰਦਰ ਸੋਹਣੀ ਛਾਂ ਵਾਲੇ ਬਗੀਚੇ, ਬਾਗ ਬਗੀਚੇ ਮੇਰੇ ਆਪਣੇ ਨੇ। ਇਸ ਤਰ੍ਹਾਂ ਕਹਿਣ ਨਾਲ ਕੁਸ਼ਲ ਨਾ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਕਿਉਂਕਿ ਇੱਕ ਬੜੀ ਤਕੜੀ ਸੋਝੀ ਗੁਰਸਿੱਖ ਨੂੰ ਹੋਣੀ ਚਾਹੀਦੀ ਹੈ। ਗੁਰਸਿੱਖ ਕਮਲ ਦੇ ਫੁੱਲ ਵਾਂਗੂ ਪਾਣੀ ਵਿੱਚ ਰਹਿੰਦਿਆਂ ਹੋਇਆਂ ਕਮਲ ਦਾ ਫੁੱਲ ਨਿਰਲੇਪ ਰਹਿੰਦਾ। ਵਿਚੈ ਗ੍ਰਹਿ ਗੁਰਬਚਨ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਪਾਣੀ ਭਾਵੇਂ ਕਿੰਨਾ ਹੀ ਹੋਵੇ, ਬੜੀਆਂ ਬੜੀਆਂ ਝੀਲਾਂ ਨੇ ਉਹਨਾਂ ਵਿੱਚ ਪਾਣੀ ਬਹੁਤ ਖੜਾ ਹੁੰਦਾ, ਪਰ ਦੇਖੋ ਕਮਲ ਦਾ ਫੁੱਲ ਫੇਰ ਵੀ ਨਿਰਲੇਪ ਹੀ ਰਹਿੰਦਾ। ਮਾਇਆ ਦਾ ਹੋਣਾ ਕੋਈ ਗੱਲ ਨਹੀਂ, ਮਾਇਆ ਹੋਣੀ ਚਾਹੀਦੀ ਹੈ, ਘਰ ਵੀ ਹੋਣਾ ਚਾਹੀਦਾ ਆਪਣੇ ਕੋਲੇ, ਲੋੜ ਅਨੁਸਾਰ ਦੁਨੀਆਂ ਦੀ ਹਰ ਇੱਕ ਸੁੱਖ ਸਹੂਲਤ ਦੀ ਲੋੜ ਹੈ ਆਪਾਂ ਨੂੰ। ਪਰ ਉਹਦੇ ਵਿੱਚ ਰਹਿੰਦਿਆਂ ਹੋਇਆਂ ਜੋ ਸਤਿਗੁਰੂ ਨੇ ਆਪਾਂ ਨੂੰ ਸਿਖਾਇਆ ਹੈ ਉਹ ਚੀਜ਼ ਹੁੰਦੀ ਹੈ ਨਿਰਲੇਪਤਾ। ਉਹ ਨਿਰਲੇਪਤਾ ਲਿਆਉਣੀ ਆਪਾਂ ਸਿੱਖਣੀ, ਬਸ ਰਹੋ ਭਾਵੇਂ ਜਿੱਡੇ ਵੱਡੇ ਮਰਜ਼ੀ ਬਣ ਕੇ। ਰਾਜਾ ਜਨਕ ਬ੍ਰਹਮ ਗਿਆਨੀ ਰਾਜਾ ਵੀ ਹੈ ਬ੍ਰਹਮ ਗਿਆਨੀ ਵੀ ਹੈ। ਹੁਣ ਸੁਖਦੇਵ ਮੁਨੀ ਦੇ ਮਨ ਦੇ ਵਿੱਚ ਕਿਤੇ ਆ ਗਿਆ ਇਹ ਪੁੱਛ ਕੇ ਆਵਾਂ ਰਾਜੇ ਜਨਕ ਨੂੰ ਕਿ ਉਹ ਬਰਾਗੀ ਤਿਆਗੀ ਕਿਵੇਂ ਬਣਿਆ ਜਾਂ ਉਹਦੇ ਮਨ ਦੇ ਅੰਦਰ ਮਾਇਆ ਦਾ ਪ੍ਰਭਾਵ ਕਿਵੇਂ ਨਹੀਂ ਹੈ। ਜਦੋਂ ਸੁਖਦੇਵ ਮੁਨੀ ਪਹਿਰੇਦਾਰ ਨੂੰ ਕਹਿਣ ਲੱਗਿਆ ਰਾਜਾ ਜੀ ਨੂੰ ਕਹੋ ਸੁਖਦੇਵ ਮੁਨੀ ਆਏ ਨੇ, ਜਦੋਂ ਜਾ ਕੇ ਕਿਹਾ ਕਿ ਸੁਖਦੇਵ ਮੁਨੀ ਆਏ ਨੇ, ਜਨਕ ਰਾਜਾ ਕਹਿਣ ਲੱਗਿਆ ਅੰਦਰ ਲਿਆਓ। ਸੋ ਉਸ ਵਕਤ ਇਹਨਾਂ ਕੋਲ ਮੰਗਣ ਵਾਲੀ ਇੱਕ ਖਫਣੀ ਜੀ ਗਲ ਦੇ ਵਿੱਚ ਪਾਈ ਹੁੰਦੀ ਆ, ਬਗਲੀ ਕਹਿੰਦੇ ਨੇ ਉਹਨੂੰ, ਬਗਲੀ ਜਿਹੜੀ ਮੋਢੇ 'ਤੇ ਟੰਗੀ ਉਹ ਰੱਖ ਦਿੱਤੀ, ਇੱਕ ਚਿੱਪੀ ਜੀ ਹੁੰਦੀ ਪਾਣੀ ਪੂਣੀ ਪਾਉਣ ਨੂੰ, ਇੱਕ ਫੌੜੀ ਹੁੰਦੀ ਹੈ ਛੋਟੀ ਜੀ ਜਿੱਥੇ ਧੂਣੀ ਲਾ ਕੇ ਬਹਿੰਦੇ ਨੇ, ਉੱਥੇ ਅੱਗ ਜੀ ਇਕੱਠੀ ਕਰਨ ਨੂੰ ਬਣਾਈ ਹੁੰਦੀ, ਇੱਕ ਖਣਾਵਾਂ ਹੁੰਦੀਆਂ ਲੱਕੜ ਦੀਆਂ। ਇਹ ਚਾਰ ਕੁ ਚੀਜ਼ਾਂ ਲਾ ਕੇ ਡਿਊੜੀ ਵਿੱਚ ਰੱਖ ਗਿਆ। ਪਹਿਰੇਦਾਰ ਨੂੰ ਕਹਿੰਦਾ ਮੇਰਾ ਸਮਾਨ ਪਿਆ, ਮੈਂ ਆਉਂਦਾ। ਜਦੋਂ ਅੱਗੇ ਰਾਜਾ ਜਨਕ ਦੇ ਕੋਲ ਪਹੁੰਚਿਆ, ਰਾਜੇ ਜਨਕ ਨੇ ਇਹੋ ਜਿਹਾ ਕੌਤਕ ਬਣਾਇਆ ਹੋਇਆ ਸੀ, ਅੱਗੇ ਉੱਬਲਦੇ ਹੋਏ ਤੇਲ ਦੇ ਕੜਾਹੇ ਵਿੱਚ ਇਹ ਸੱਜਾ ਪੈਰ ਪਾ ਕੇ ਰਾਜਾ ਲੰਮਾ ਪਿਆ ਬੈੱਡ 'ਤੇ, ਇੱਕ ਪਾਸੇ ਲਟਕਾ ਕੇ ਲੱਤ, ਇੱਕ ਪਾਸੇ ਪਦਮਣੀਆਂ ਇਹਦਾ ਪੈਰ ਤੇਲ ਨਾਲ ਝੱਸ ਰਹੀਆਂ ਨੇ। ਪਹਿਲਾਂ ਤਾਂ ਇੱਥੇ ਜਾ ਕੇ ਬੜਾ ਹੈਰਾਨ ਹੋਇਆ ਕਿ ਉੱਬਲਦੇ ਤੇਲ 'ਚ ਪੈਰ ਪਾ ਕੇ ਫਿਰ ਇੱਕ ਪਾਸੇ ਪਦਮਣੀਆਂ ਝੱਸ ਰਹੀਆਂ ਦੂਜੇ ਪੈਰ ਨੂੰ। ਬੜਾ ਹੈਰਾਨ ਜਿਹਾ ਹੋਇਆ ਦੇਖ ਕੇ ਵੀ ਇਹ ਕੀ ਗੱਲ ਬਣੀ। ਇੱਕ ਪ੍ਰਸ਼ਨ ਲੈ ਕੇ ਗਿਆ ਸੀ, ਦੋ ਖੜੇ ਹੋ ਗਏ। ਉਸ ਵਕਤ ਬੋਲਿਆ ਕਿ ਮਹਾਰਾਜ ਜੀ, ਇਹ ਤੁਸੀਂ ਕਿਵੇਂ ਕਰ ਲੈਂਦੇ ਹੋ ਕਿ ਇੱਕ ਪਾਸੇ ਤੇਲ ਦੇ ਵਿੱਚ ਹੈ ਪੈਰ ਤੁਹਾਡਾ, ਇੱਕ ਪਾਸੇ ਪਦਮਣੀਆਂ ਝੱਸ ਰਹੀਆਂ ਨੇ, ਰਾਜੇ ਨੇ ਜਾਣ ਕੇ ਇਹੋ ਜਿਹਾ ਕੌਤਕ ਬਣਾਇਆ ਸੀ, ਫਿਰ ਵੀ ਤੁਹਾਡੀ ਬਿਰਤੀ ਬਰਾਬਰ ਹੀ ਹੈ, ਬਰਾਬਰ ਸਮ ਬਿਰਤੀ ਕਹਿੰਦੇ ਨੇ ਇਹਨੂੰ, ਸੁੱਖ ਵਿੱਚ ਵੀ ਅਤੇ ਦੁੱਖ ਵਿੱਚ ਵੀ ਬਰਾਬਰ ਹੀ ਬਿਰਤੀ ਚੱਲ ਰਹੀ ਹੈ। ਹਾਲੇ ਗੱਲਾਂ ਹੀ ਕਰਦੇ ਸੀ ਕਿ ਆਪਣੀ ਸ਼ਕਤੀ ਨਾਲ ਰਾਜੇ ਜਨਕ ਨੇ ਡਿਊੜੀ ਨੂੰ ਅੱਗ ਲਾ ਦਿੱਤੀ। ਡਿਊੜੀ ਦੇ ਜਿਹੜੇ ਦਰਵਾਜ਼ੇ ਸੀ ਉਹ ਚੰਦਨ ਦੇ ਬਣੇ ਹੋਏ ਸੀ, ਹਾਥੀ ਦੰਦ ਦਾ ਕੰਮ ਹੋਇਆ ਹੋਇਆ ਸੀ, ਉਹਦੇ ਉੱਤੇ ਅਨੇਕਾਂ ਹੀ ਹੀਰੇ ਮੋਤੀ ਜਵਾਹਰਾਤ ਆਦਿਕ ਜੜੇ ਹੋਏ ਸਨ। ਜਦੋਂ ਉਹਨੂੰ ਅੱਗ ਲੱਗੀ, ਪਹਿਰੇਦਾਰ ਭੱਜ ਗਿਆ, ਰਾਜਾ ਜੀ ਅੱਗ ਲੱਗ ਗਈ ਡਿਊੜੀ ਨੂੰ, ਸੁਖਦੇਵ ਮੁਨੀ ਉੱਠ ਕੇ ਭੱਜ ਲਿਆ। ਉਹ ਕਹਿੰਦੇ ਸੁਖਦੇਵ ਤੂੰ ਕਿੱਧਰ ਚੱਲਿਆ? ਉਹ ਕਹਿੰਦਾ ਜੀ ਮੇਰੀ ਉੱਥੇ ਚਿੱਪੀ ਫੌੜੀ ਬਗਲੀ ਸਾਰਾ ਸਮਾਨ ਪਿਆ। ਰਾਜਾ ਜਨਕ ਹੱਸ ਕੇ ਕਹਿੰਦਾ ਤੈਨੂੰ ਪਤਾ ਉਹ ਮੇਰੀ ਡਿਊੜੀ ਕਿੰਨੇ ਦੀ ਹੈ? ਕਹਿੰਦਾ ਉਹ ਸਾਰੀ ਡਿਊੜੀ 1 ਕਰੋੜ ਰੁਪਏ ਦੀ ਹੈ। ਉਸ ਸਮੇਂ ਦਾ 1 ਕਰੋੜ ਤੇ ਹੁਣ ਦਾ ਤਾਂ ਕਿੰਨਾ ਹੀ ਬਣ ਜਾਣਾ, ਉਹ 100 ਕਰੋੜ ਹੀ ਬਣ ਗਿਆ ਹੁਣ ਦਾ ਤਾਂ, ਹੀਰੇ ਲੱਗੇ ਸੀ ਵਿੱਚ। ਤੇਰੀ ਚੀਪੀ ਫੌੜੀ ਕੀ 2 ਰੁਪਏ ਦੀ ਹੋਣੀ, ਵੱਧ ਤੋਂ 2-3 ਰੁਪਏ ਦੀ। ਤੇ ਤੂੰ ਮੈਨੂੰ ਪਰਖਣ ਤੁਰਿਆ ਘਰੋਂ ਵੀ ਮੈਂ ਰਾਜੇ ਜਨਕ ਨੂੰ ਪਰਖ ਕੇ ਆਉਣਾ ਵੀ ਉਹ ਰਾਜਾ ਕਿਵੇਂ ਹੈ ਤੇ ਫਿਰ ਕਿਵੇਂ ਰਹਿੰਦਾ ਵਿੱਚ। ਕਹਿੰਦਾ 1 ਕਰੋੜ ਰੁਪਏ ਦੀ ਮੇਰੀ ਡਿਊਟੀ ਸੜ ਰਹੀ ਹੈ, ਮੈਂ ਤਾਂ ਉੱਠ ਕੇ ਨਹੀਂ ਦੌੜਿਆ ਤੇ ਤੂੰ ਚਿੱਪੀ ਫੌੜੀ ਜੀ ਵਾਸਤੇ ਕਿਵੇਂ ਦੌੜਿਆ, ਤੂੰ ਕਾਹਦਾ ਮੁਨੀ ਆ? ਫਿਰ ਸ਼ਰਮ ਜੀ ਬੜੀ ਆਈ। ਸੋ ਇਸ ਕਰਕੇ ਉਹ ਰਾਜਾ ਜਨਕ ਰਹਿੰਦਾ ਹੋਇਆ ਰਾਜ ਵਿੱਚ ਵੀ ਨਿਰਲੇਪ ਹੈ, ਉਹਦੇ ਮਨ ਤੇ ਕੋਈ ਉੱਤਰੀ ਚੜੀ ਨਹੀਂ। ਪਰ ਇੱਕ ਜੰਗਲਾਂ ਵਿੱਚ ਰਹਿਣ ਵਾਲਾ ਮੁਨੀ ਉਹਦੇ ਤੇ ਇੰਨਾ ਅਸਰ ਪਿਆ ਕਿ ਮੇਰੀ ਚੀਜ਼ਾਂ ਨਾ ਸੜ ਜਾਣ। ਕਈ ਵਾਰੀ ਆਪਾਂ ਕਹਿੰਦੇ ਫਲਾਨਾ ਬੰਦਾ ਤਾਂ ਬੜਾ ਮਾਇਆਧਾਰੀ ਹੈ, ਪਰ ਹੁੰਦਾ ਉਹ ਨਿਰਲੇਪ ਜਿਹੀ ਹੈ, ਉਹਨੂੰ ਖਾਸ ਅਸਰ ਨਹੀਂ ਪੈਂਦਾ। ਕਈ ਵਾਰੀ ਗਰੀਬ ਆਦਮੀ ਦੇ ਮਨ ਦੇ ਵਿੱਚ ਮਾਇਆ ਵਸੀ ਹੁੰਦੀ, ਉਹ ਅਸਲ 'ਚ ਮਾਇਆਧਾਰੀ ਹੋ ਜਾਂਦਾ। ਮਾਇਆ ਜਿਨ੍ਹਾਂ ਨੇ ਹਿਰਦੇ 'ਚ ਧਾਰੀ ਹੈ, ਧਾਰੀ ਅੱਖਰ ਲੱਗਦਾ, ਇੱਕ ਅੰਮ੍ਰਿਤ ਧਾਰੀ ਹੈ, ਇੱਕ ਮਾਇਆ ਧਾਰੀ ਹੈ, ਇੱਕ ਨੂੰ ਨਾਮ ਧਾਰਨ ਕਰਕੇ ਕਹਿੰਦੇ ਨਾਮ ਧਾਰੀ ਹੈ, ਇਹ ਨਾਮ ਨੂੰ ਧਾਰਿਆ ਹੈ। ਇਸ ਤਰ੍ਹਾਂ ਹਿਰਦੇ ਦੇ ਅੰਦਰ ਜਿਹੜੀ ਹੈ ਨਿਰਲੇਪਤਾ ਧਾਰਨ ਕਰਨੀ ਹੈ, ਇਹੋ ਜਿਹੀ ਬਿਰਤੀ ਅਸਲ ਵਿੱਚ ਆਪਣੇ ਯਤਨਾਂ ਨਾਲ ਨਹੀਂ ਬਣਦੀ। ਮਹਾਰਾਜ ਕਹਿੰਦੇ ਨਾਮ ਜਪਣ ਨਾਲ ਬਣਦੀ ਹੈ। ਝੂਠੇ ਲਾਲਚ ਜਨਮ ਗਵਾਇਆ, ਝੂਠਿਆਂ ਪਦਾਰਥਾਂ ਦੇ ਲਾਲਚ ਵਿੱਚ ਲੱਗ ਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਨਿਸਫਲੀ ਗਵਾ ਲਿਆ, ਬੇਅਰਥੀ ਗਵਾ ਲਿਆ ਇਨਸਾਨ ਨੇ। ਇਹਦੇ ਵਿੱਚ ਰਹਿ ਕੇ ਨਿਰਲੇਪਤਾ ਨਾ ਸਿੱਖੀ। ਸਧਾਰਨ ਮਨੁੱਖ ਦਾ ਤੇ ਨਾਮ ਜਪਣ ਵਾਲੇ ਦਾ ਆਪਸ ਵਿੱਚ ਹੀ ਬਹੁਤ ਫਰਕ ਹੁੰਦਾ। ਸਧਾਰਨ ਮਨੁੱਖ ਮਾਇਆ ਦੇ ਨਾਲ ਜੁੜਿਆ ਹੁੰਦਾ, ਮਹਾਤਮਾ ਮਾਇਆ ਤੋਂ ਨਿਰਲੇਪਤਾ ਰੱਖਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹਸਤੀ ਘੋੜੇ ਦੇਖ ਵਿਗਾਸਾ, ਲਸਕਰ ਜੋੜੇ ਨੇਵ ਖਵਾਸਾ। ਜਿਹੜੇ ਬੰਦੇ ਹਾਥੀ ਘੋੜੇ ਫੌਜਾਂ ਪਛਾਕੇ ਚੋਬਦਾਰ ਹੁੰਦੇ ਨੇ ਉਹਨਾਂ ਦੇ ਖੜੇ ਹੋਏ, ਖਵਾਸਾ ਹੁੰਦਾ ਚੌਰ ਕਰਨ ਵਾਲਾ ਜਿਹੜਾ ਬੰਦਾ, ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਵਿਗਾਸਾ ਹੁੰਦਾ, ਖੁਸ਼ ਹੁੰਦਾ ਬੰਦਾ। ਇਹ ਮੇਰੇ ਕੋਲ ਸਾਰੀਆਂ ਚੀਜ਼ਾਂ ਜਿਵੇਂ ਅੱਜ ਦੇ ਯੁੱਗ ਦੇ ਵਿੱਚ ਸਾਰਾ ਕੁਝ ਆਪਣੇ ਕੋਲ ਹੈ, ਕੋਲ ਪਾਸ ਹੀ ਹੈ, ਪਰ ਇਹ ਵਿਚਾਰ ਨਹੀਂ ਕਰਦਾ ਇਨਸਾਨ ਗੱਲ ਜੇਵੜੀ ਹਉਮੈ ਕੇ ਫਾਸਾ। ਇਸ ਲੋਕ ਵਿੱਚ ਤਾਂ ਉਹਦੇ ਗਲ ਚ ਹਉਮੈ ਦਾ ਫਾਹਾ ਪਿਆ ਹੋਇਆ ਅਤੇ ਪਰਲੋਕ ਵਿੱਚ ਜਮਾਂ ਦੀ ਜੇਵੜੀ ਹੁੰਦੀ ਰੱਸੀ, ਰੱਸੀ ਦੀ ਹੁੰਦੀ ਫਾਹੀ, ਪਰਲੋਕ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਗਲ ਦੇ ਵਿੱਚ ਹੰਗਤਾ ਮਮਤਾ ਰੂਪੀ ਜੇਵੜੀ ਦੇ ਹੋਣ ਕਰਕੇ ਅੰਤ ਨੂੰ ਜਮਾਂ ਦਾ ਫਾਹ ਵਿੱਚ ਫਸਦਾ, ਗਲ ਵਿੱਚ ਮੋਹ ਰੂਪੀ ਜੇਵੜੀ ਕਰਕੇ ਹਉਮੈ ਦੇ ਫਾਹ ਵਿੱਚ ਫਸ ਰਿਹਾ। ਰਾਜ ਕਮਾਵੈ ਦਹ ਦਿਸ ਸਾਰੀ, ਮਾਣ ਹੈ ਰੰਗ ਭੋਗ ਬਹੁ ਨਾਰੀ। ਭਾਵੇਂ ਕਹਿੰਦੇ ਦਸੋ ਦੇਸ਼ਾਂ ਵਿੱਚ ਸਾਰੀ ਧਰਤੀ ਦਾ ਰਾਜ ਭਾਗ ਕਮਾਉਂਦਾ ਅਤੇ ਬਹੁਤ ਇਸਤਰੀਆਂ ਦੇ ਨਾਲ ਭੋਗ ਵਿਲਾਸ ਆਦਿਕ ਕਰਦਾ, ਕਹਿੰਦੇ ਪਰ ਸਭ ਤਰ੍ਹਾਂ ਦੇ ਰੰਗ ਮਾਣ ਹੈ ਆਨੰਦ ਭੋਗਦਾ, ਪਰ ਇਹ ਸਾਰੇ ਜਿੰਨੇ ਸੁੱਖ ਨੇ ਪਾਈ ਅਨਿਸਥਿਰ ਨੇ, ਟਿਕੇ ਨਹੀਂ ਹੋਏ, ਕਿਉਂਕਿ ਸਾਰੇ ਸੁੱਖ ਜਿਹੜੇ ਨੇ ਇਹ ਸੰਸਾਰੀ ਤੇ ਮਾਇਆਵੀ ਸੁੱਖ ਨੇ, ਇਹਨਾਂ ਦੇ ਵਿੱਚੋਂ ਨਿਕਲਣਾ ਹੁੰਦਾ। ਇਹਨਾਂ ਨੂੰ ਸੁਣ ਕੇ ਆਪਾਂ ਗੰਭੀਰ ਮਤੀ ਨਾਲ ਜੇ ਚੱਲੀਏ ਤਾਂ ਆਪਾਂ ਇਹਨਾਂ ਦੇ ਵਿੱਚੋਂ ਨਿਕਲ ਸਕਦੇ ਹਾਂ ਸਿਮਰਨ ਦੇ ਦੁਆਰਾ, ਵਿਚਾਰ ਕਰਕੇ, ਕਥਾ ਦੇ ਰਾਹੀਂ। ਜਿਉ ਨਰਪਤ ਸੁਪਨੈ ਭੇਖਾਰੀ, ਜਿਵੇਂ ਕੋਈ ਮੰਗਤਾ, ਜਿਵੇਂ ਕੋਈ ਭਿਖਾਰੀ ਮੰਗਤਾ ਕੰਗਾਲ ਸੁਪਨੇ ਚ ਰਾਜਾ ਹੋ ਜੇ, ਉਹਦੇ ਸੁਪਨੇ ਵਿੱਚ ਰਾਜ ਭਾਗ ਦੇ ਸਾਰੇ ਸੁੱਖ ਕੁਝ ਸਮੇਂ ਲਈ ਭਰਮ ਮਾਤਰ ਹੁੰਦੇ ਨੇ। ਜਿਵੇਂ ਕੋਈ ਮਹਾਰਾਜ ਨੇ ਕੀ ਕਿਹਾ ਕਿ ਮੰਗਤਾ ਬੰਦਾ ਨੂੰ ਸੁਪਨਾ ਆਇਆ ਵੀ ਰਾਜਾ ਬਣ ਗਿਆ, ਪਰ ਉਹਦੇ ਕੋਲ ਰਾਜ ਦੇ ਵਿੱਚ ਜਿੰਨਾ ਕੁਝ ਪ੍ਰਾਪਤ ਹੋਇਆ ਸੁਪਨੇ ਦੇ ਅੰਦਰ, ਪਰ ਉਹ ਕੁਝ ਸਮੇਂ ਦਾ ਭੁਲੇਖਾ ਹੀ ਆ ਉਹਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਜਿੰਨਾ ਆਪਾਂ ਨੂੰ ਸੁਪਨਾ ਜਿਹੀ ਆ ਰਿਹਾ ਇੱਕ, ਇਹ ਸਾਰਾ ਸੁਪਨਾ ਹੈ, ਸਮਝਣਾ ਪੈਂਦਾ ਸੁਪਨੇ ਨੂੰ, ਇਹ ਸੁਪਨਾ ਹੀ ਹੈ। ਜਿਵੇਂ ਆਪਾਂ ਪੁਰਾਣੇ ਆਪਣੇ ਘਰਾਂ ਵਿੱਚੋਂ ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਤੈ ਪਾਸੋਂ ਇਹ ਲੱਦ ਗਏ ਤੂੰ ਜੇ ਨਾ ਪਤੀਣਿਓ, ਬਜ਼ੁਰਗਾਂ ਦੀ ਫੋਟੋ ਕੰਨ 'ਤੇ ਲੱਗੀ ਦੇਖੋ, ਉਹਨਾਂ ਨੂੰ ਆਪਾਂ ਇੱਕ ਪੱਕਾ ਹੀ ਸਿਹਰਾ ਜਿਹਾ ਪਾ ਦਿੰਦੇ ਹਾਂ, ਇਹ ਸਾਡੇ ਬਜ਼ੁਰਗ ਹੁੰਦੇ ਸੀ, ਇਹ ਮਾਤਾ ਸੀ ਸਾਡੀ, ਚੜ੍ਹਾਈਆਂ ਕਰਕੇ ਮੰਨ ਲਓ। ਇੱਕ ਜਦੋਂ ਉਹਦੇ ਕੋਲ ਬਹਿ ਕੇ ਆਪਾਂ ਕਦੇ ਸੋਚਦੇ ਕਿ ਸੁਪਨਾ ਮਾਤਰ ਨਹੀਂ ਹੈ ਉਹ, ਵੀ ਮਾਂ ਹੁੰਦੀ ਸੀ, ਮੇਰਾ ਪਿਤਾ ਹੁੰਦਾ ਸੀ, ਉਹ ਮੈਨੂੰ ਖਿਡਾਉਂਦੇ ਹੁੰਦੇ ਸੀ, ਉਹਨਾਂ ਬਚਪਨ ਤੋਂ ਲੈ ਕੇ ਮੈਨੂੰ ਪਾਲਿਆ। ਫਿਰ ਇੱਕ ਕਈ ਐਸੇ ਵੀ ਹੁੰਦੇ ਨੇ ਜਿਹੜੇ ਜਵਾਨੀ ਚਲੇ ਗਏ, ਉਹਨਾਂ ਦੀ ਫੋਟੋ ਲਾ ਕੇ ਬਹਿ ਕੇ ਸੋਚੋ ਵੀ ਦੇਖੋ ਇਹ ਕੱਲ੍ਹ ਹਲੇ ਤੁਰਿਆ ਫਿਰਦਾ ਸੀ, ਆਹ ਵਿਚਾਰੇ ਦੀ ਹੁਣ ਫੋਟੋ ਕੰਧ 'ਤੇ ਲੱਗ ਗਈ, ਬਸ ਇੱਕ ਸੁਪਨਾ ਨਹੀਂ ਹੈ ਉਹ। ਦੁਨੀਆਂ ਜਦੋਂ ਦੀ ਬਣੀ ਆ ਅੱਜ ਤੱਕ ਵਿਚਾਰ ਕੇ ਦੇਖੀਏ, ਮਹਾਰਾਜ ਦੇ ਵਿੱਚ ਸਿਰਫ ਇਹੀ ਲਿਖਿਆ ਬਾਣੀ 'ਚ ਕਿ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੁਡਾਇਆ। ਕੀ ਅੱਜ ਇਹ ਗੱਲਾਂ ਸੁਪਨਾ 'ਚ ਨਹੀਂ ਲੱਗਦੀਆਂ ਵੀ ਹਰਨਾਕਸ਼ ਕਿਸੇ ਟਾਈਮ ਹੋਇਆ ਸੀ, ਪ੍ਰਹਿਲਾਦ ਜੀ ਹੋਏ ਸੀ। ਸਤਿਗੁਰੂ ਕਹਿੰਦੇ ਰਹੋ ਸੰਸਾਰ ਦੇ ਅੰਦਰ ਹੀ ਰਹਿ ਕੇ ਕੰਮ ਕਾਰ ਵੀ ਕਰਨੇ ਨੇ, ਕੰਮਾਂ ਤੋਂ ਨਹੀਂ ਰੋਕਿਆ ਗੁਰੂ ਸਾਹਿਬ ਨੇ, ਕਿਸੇ ਕਿਸੇ ਗੱਲੋਂ ਰੋਕਦੇ ਨਹੀਂ ਹਨ। ਪਰ ਸਤਿਗੁਰੂ ਕਹਿੰਦੇ ਉਸ ਚੀਜ਼ ਨੂੰ ਹਮੇਸ਼ਾ ਮਨ ਦੇ ਅੰਦਰ ਪੱਕਾ ਰੱਖੋ ਕਿ ਇਹ ਸੁਪਨਾ ਮਾਤਰ ਹੈ ਜੋ ਮੈਂ ਕਰ ਰਿਹਾ, ਜੋ ਅਸਲੀਅਤ ਹੈ ਉਹ ਨਾਮ ਦੀ ਹੈ ਬਸ। ਏਕ ਗੁਸਲ ਮੌਕਾ ਉਹ ਸਤਿਗੁਰੂ ਬਤਾਇਆ। ਹੁਣ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਮੈਨੂੰ ਚੌਥੇ ਪਾਤਸ਼ਾਹ ਨੇ ਕੀ ਦੱਸਿਆ, ਕੁਸਲ ਹੁੰਦਾ ਸੁੱਖ, ਸੁੱਖ ਦਾ ਇੱਕ ਸਾਧਨ ਮੈਨੂੰ ਸਤਿਗੁਰਾਂ ਨੇ ਬਤਾਇਆ ਹੁੰਦਾ ਦੱਸਿਆ ਹੈ। ਮਹਾਰਾਜ ਕਹਿੰਦੇ ਨਿਰਲੇਪਤਾ ਕਿਵੇਂ ਰੱਖਣੀ ਹੈ, ਘਰ ਦੇ ਵਿੱਚ ਰਹਿ ਕੇ ਭਗਤੀ ਕਿਵੇਂ ਕਰਨੀ ਹੈ। ਉਹ ਸੁੱਖ ਵਾਸਤੇ ਸਤਿਗੁਰੂ ਕਹਿੰਦੇ ਇੱਕ ਪੰਗਤੀ ਹਮੇਸ਼ਾ ਯਾਦ ਰੱਖੋ, ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ। ਹਰੀ ਪਰਮਾਤਮਾ ਜੋ ਵੀ ਕਰਦਾ ਉਹ ਹਰ ਕਿਆ ਪਰਮੇਸ਼ਰ ਦੀਆਂ ਭਗਤਾਂ ਨੂੰ ਚੰਗਾ ਲੱਗਦਾ, ਇਸ ਕਰਕੇ ਭਗਤਾਂ ਨੂੰ ਹਮੇਸ਼ਾ ਹੀ ਸੁੱਖ ਰਹਿੰਦਾ। ਇਹ ਤਾਂ ਪਹਿਲੇ ਪ੍ਰਸ਼ਨ ਦਾ ਉੱਤਰ ਦਿੱਤਾ ਆ ਕੇ। ਇਹ ਗੱਲ ਪੱਕੀ ਰੱਖੋ ਵੀ ਜੋ ਕੁਝ ਵਾਹਿਗੁਰੂ ਕਰਦਾ ਉਹ ਆਪਾਂ ਨੂੰ ਭਾਉਣਾ ਚਾਹੀਦਾ, ਸਿੱਖੀ ਇਹੀ ਚੀਜ਼ ਹੈ ਬਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ, ਕਿਉਂਕਿ ਜੋ ਕੁਝ ਵਾਹਿਗੁਰੂ ਨੂੰ ਭਾਉਂਦਾ ਹੈ ਉਹੀ ਆਪਾਂ ਨੂੰ ਭਾਉਣਾ ਚਾਹੀਦਾ। ਇੱਥੇ ਆ ਕੇ ਆਪਣੀ ਆਪਸ ਚ ਅਲਾਈਨਮੈਂਟ ਖਰਾਬ ਹੋ ਜਾਂਦੀ ਦੋਨਾਂ ਦੀ। ਅਕਾਲ ਪੁਰਖ ਨੂੰ ਜੋ ਭਾਉਂਦਾ ਉਹ ਆਪਾਂ ਨੂੰ ਭਾਉਂਦਾ ਨਹੀਂ। ਆਪਾਂ ਕਹਿੰਦੇ ਰੱਬ ਨੇ ਆਹ ਬੜਾ ਮਾੜਾ ਕੀਤਾ, ਰੱਬ ਨੇ ਆਹ ਠੀਕ ਨਹੀਂ ਕੀਤਾ, ਰੱਬ ਨੇ ਐਂ ਨਹੀਂ ਕੀਤਾ। ਇੱਥੋਂ ਹੀ ਆ ਕੇ ਆਪਾਂ ਪਰਮਾਤਮਾ ਤੋਂ ਦਿਨੋਂ ਦਿਨ ਦੂਰ ਹੋ ਜਾਂਦੇ ਹਾਂ। ਜਿਨ੍ਹਾਂ ਨੇ ਉਹਦੇ ਨੇੜੇ ਲੱਗਣਾ ਹੁੰਦਾ ਉਹ ਕਦੇ ਵੀ ਨਹੀਂ ਕਹਿੰਦੇ ਕਿ ਉਹਨੇ ਗਲਤ ਕੀਤਾ, ਉਹ ਕਦੇ ਗਲਤ ਕਰਦਾ ਹੀ ਨਹੀਂ। ਕਿਉਂ? ਜਦੋਂ ਇੱਕ ਚੀਜ਼ ਹੁੰਦੀ ਹੈ, ਆਪਾਂ ਕਿਸੇ ਬੰਦੇ ਬਾਰੇ ਸੁਣਦੇ ਹਾਂ, ਇੰਡੀਆ ਬੈਠਾ ਬੜੀ ਦੇਰ ਤੋਂ, ਆਪਾਂ ਉਹਨੂੰ ਕਦੇ ਨਹੀਂ ਮਿਲੇ, ਆਪਾਂ ਉਹਦੇ ਬਾਰੇ ਵੱਖੋ ਵੱਖਰੇ ਅੰਦਾਜ਼ੇ 'ਚ ਲਾਉਂਦੇ ਮਨ 'ਚ, ਐਸਾ ਹੋਣਾ, ਆਹ ਗੱਲ ਹੋਣੀ, ਉੱਦਾਂ ਦਾ ਹੋਣਾ। ਪਰ ਜਦੋਂ ਆਪਾਂ ਕਿਸੇ ਬੰਦੇ ਨੂੰ ਮਿਲਦੇ ਹਾਂ ਤਾਂ ਉਹਦੇ ਖਿਆਲਾਤ ਜਾਣੇ ਜਾਂਦੇ ਨੇ, ਵਿਚਾਰ ਸੁਣੇ ਜਾਂਦੇ ਨੇ, ਉਹਦੀ ਬੈਠਣੀ, ਉੱਠਣੀ, ਬੋਲਣੀ, ਉਹਦਾ ਮਿੱਠਾ ਸੁਭਾਅ, ਉਹਦੀ ਨਿਮਰਤਾ ਦੇਖ ਕੇ ਕਹਿੰਦੇ ਨਹੀਂ, ਜੋ ਮੈਂ ਸੋਚਦਾ ਦੀ ਉਹ ਨਹੀਂ, ਬੰਦਾ ਤਾਂ ਬਹੁਤ ਗੁੱਡ ਹੈ। ਆਪਾਂ ਕਦੇ ਵਾਹਿਗੁਰੂ ਨੂੰ ਮਿਲੇ ਵੀ ਹਾਂ, ਆਪਣੇ 'ਚ ਕੋਈ ਮਿਲਿਆ ਕਦੇ ਉਹਨੂੰ? ਕਿਉਂਕਿ ਆਪਾਂ ਕਦੇ ਮਿਲੇ ਹੀ ਨਹੀਂ ਉਸ ਪਰਮਾਤਮਾ ਨੂੰ। ਆਪਾਂ ਕਦੇ ਸਤਿਗੁਰੂ ਨੂੰ ਨਹੀਂ ਮਿਲੇ। ਆਪਾਂ ਕਦੇ ਦੇਖਿਆ ਕੈਸੇ ਹੁੰਦੇ ਨੇ ਉਹ ਸਤਿਗੁਰੂ ਸਾਡੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਬਾਣੀ ਰਾਹੀਂ ਜਾਣ ਸਕਦੇ ਹਾਂ, ਅਕਾਲ ਪੁਰਖ ਨੂੰ ਅਸੀਂ ਕਦੇ ਦੇਖਿਆ ਨਹੀਂ, ਮਿਲੇ ਨਹੀਂ। ਫਿਰ ਉਹਦੇ ਲਈ ਮਿਹਨਤ ਕਰਨੀ ਪੈਣੀ ਹੈ ਵੀ ਮਿਲ ਤਾਂ ਜਾਂਦਾ ਉਹ। ਬੜੀ ਮਿਹਨਤ ਲੱਗਦੀ ਹੈ। ਜੇ ਮੈਂ ਦੱਸਾਂ ਵੀ ਇੰਨੀ ਮਿਹਨਤ ਕਰਨੀ ਪੈਂਦੀ, ਮਿਹਨਤ ਕਰੋ ਉਨੀ। ਜੀਵਨ ਤਾਂ ਆਪਣਾ ਮਿਲ ਹੀ ਗਿਆ ਪਰ ਸਫਲਾ ਤਾਂ ਨਾ ਹੋਇਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਸਤਿਗੁਰੂ ਕਹਿੰਦੇ ਨੇ। ਮਿਹਨਤ ਕਰਨ ਨਾਲ ਕੀ ਨਹੀਂ ਮਿਲਦਾ? ਸਭ ਕੁਛ ਹੀ ਮਿਲਦਾ। ਅਭਿਆਸ ਕਰਦਿਆਂ ਕਰਦਿਆਂ ਸਭ ਕੁਛ ਮਿਲਦਾ। ਕਿਉਂਕਿ ਹੁਣ ਮੇਰਾ ਬਹੁਤ ਜ਼ੋਰ ਲੱਗ ਜਾਣਾ ਤੁਹਾਨੂੰ ਇਸੇ ਗੱਲ 'ਤੇ ਲਾਉਣ ਲਈ ਵੀ ਮੂਲ ਮੰਤਰ ਦਾ ਅਭਿਆਸ ਕਰੋ, ਗੁਰਮੰਤਰ ਦਾ ਅਭਿਆਸ ਕਰੋ, ਜਪਜੀ ਸਾਹਿਬ ਦੇ ਪਾਠ ਕਰੋ। ਔਰ ਮੈਨੂੰ ਦਿਖ ਰਿਹਾ ਕਿ ਘੱਟੋ ਘੱਟ ਇਸ ਵਕਤ ਕਾਫੀ ਬੰਦਿਆਂ 'ਤੇ ਕਿਰਪਾ ਹੋਈ ਹੈ, ਪ੍ਰਕਾਸ਼ ਹੋਇਆ ਸਾਰਿਆਂ ਦੇਸ਼ਾਂ 'ਚ, ਇੱਥੇ ਇਕੱਲਾ ਨਹੀਂ। ਠੀਕ ਹੈ, ਇੱਥੇ ਵੀ ਹੋਇਆ, ਬਹੁਤ ਲੋਕਾਂ 'ਤੇ ਕਿਰਪਾ ਹੋਈ ਹੈ, ਕੈਨੇਡਾ ਦੇ ਵਿੱਚ ਵੀ ਹੋਈ ਹੈ, ਇੰਗਲੈਂਡ ਵਿੱਚ ਵੀ ਬੜੀ ਸੰਗਤ ਬੈਠੀ, ਆਸਟ੍ਰੇਲੀਆ 'ਚ ਬਹੁਤ ਸੰਗਤ ਬੈਠੀ ਆ। ਕਿਉਂਕਿ ਉਹਨਾਂ ਨੇ ਤੁਹਾਨੂੰ ਤਾਂ ਨਹੀਂ ਦੱਸਣਾ ਵੀ ਮੇਰੀ ਕੀ ਅਵਸਥਾ ਬਣ ਗਈ ਹੈ, ਨਾ ਹੀ ਅਸੀਂ ਇਹ ਕਹਿੰਦੇ ਕਿਸੇ ਨੂੰ ਦੱਸੋ, ਤਾਂ ਮਨਾ ਕਰ ਦਈਦਾ ਵੀ ਦੱਸੀ ਨਾ ਫਿਰ ਕੰਮ ਖਰਾਬ ਹੋ ਜਾਣਾ ਤੇਰਾ। ਪਰ ਇਹ ਹੈ ਕਿ ਵਾਹਿਗੁਰੂ ਮਿਲਦੇ ਨੇ, ਦਰਸ਼ਨ ਵੀ ਦਿੰਦੇ ਨੇ, ਪ੍ਰਕਾਸ਼ ਵੀ ਹੁੰਦਾ ਹੈ, ਸਤਿਗੁਰੂ ਵੀ ਕਿਰਪਾ ਕਰਦੇ ਨੇ। ਹਰਿਮੰਦਰ ਸਾਹਿਬ ਦੇ ਵਿੱਚ ਹਰੀ ਦਾ ਵਾਸਾ ਹੈ, ਹੁਣ ਵੀ ਗੁਰੂ ਸਾਹਿਬ ਆਪਣੇ ਕੋਲ ਨੇ ਤੇ ਅਕਾਲ ਪੁਰਖ ਆਪਣੇ ਕੋਲ ਨੇ, ਹੁਣ ਵੀ ਆਪਣੇ ਕੋਲ ਬਹੁਤ ਕੁਛ ਹੈ। ਪਰ ਮਿਹਨਤ ਨਾਲ ਉਹ ਤੀਸਰਾ ਨੇਤਰ ਖੋਲਣ ਤੋਂ ਬਾਅਦ ਹੀ ਸਾਰੀ ਚੀਜ਼ ਸਾਹਮਣੇ ਆਉਂਦੀ। ਕਿਉਂਕਿ ਆਪਾਂ ਨੂੰ ਇੱਕ ਅੱਧਾ ਕਿਤੇ ਰੱਬ ਦਾ ਪਿਆਰਾ ਮਿਲ ਜਾਵੇ, ਕੋਈ ਕੋਸ਼ਿਸ਼ ਕਰੋ ਕਿ ਮੈਨੂੰ ਵੀ ਭਾਈ ਕੋਈ ਗੁਰੂ ਦਾ ਪਿਆਰਾ ਮਿਲ ਜਾਵੇ ਜਿਹਨੇ ਸਭ ਕੁਝ ਦੇਖਿਆ ਹੁੰਦਾ। ਦੇਖੇ ਹੋਏ ਦਾ ਤੇ ਅਣਦੇਖੇ ਦਾ ਬੜਾ ਫਰਕ। ਹੁਣ ਆਪਾਂ ਇੱਕ ਅਣਜਾਣ ਸ਼ਹਿਰ 'ਚ ਜਾਂਦੇ ਹਾਂ, ਅਣਜਾਣ ਦੇਸ਼ ਵਿੱਚ ਜਾਂਦੇ ਹਾਂ, ਉੱਥੇ ਆਪਾਂ ਨੂੰ ਕਿੰਨਾ ਡਰ ਜਿਹਾ ਲੱਗਦਾ, ਪਤਾ ਨਹੀਂ ਕਿਹੜਾ ਰਾਹ ਕਿੱਧਰ ਨੂੰ ਜਾਂਦਾ, ਪਤਾ ਨਹੀਂ ਉਲਝੀ ਨਾ ਜਾਈਏ। ਜਿਹੜਾ ਉੱਥੇ ਕੋਈ ਆਪਣਾ ਦੋਸਤ ਮਿਲ ਗਿਆ, ਉਹ ਸ਼ੁਕਰ ਹੈ ਬਾਬਾ ਤੂੰ ਮਿਲ ਗਿਆ ਮੈਨੂੰ, ਉਹਨੂੰ ਨਾਲ ਬਿਠਾ ਕੇ ਆਪਾਂ ਜੋ ਲੈ ਕੇ ਜਾਂਦੇ ਹਾਂ, ਉਹ ਕਹਿੰਦਾ ਇੱਧਰ ਨੂੰ ਚੱਲੋ, ਆਹ ਚੱਲੋ, ਲੈ ਬੜਾ ਸੌਖਾ ਹੀ। ਕਹਿੰਦੇ ਸਾਨੂੰ ਤਾਂ ਘੁੰਮਦਿਆਂ ਨੂੰ ਅੱਜ ਤਾਂ 3 ਘੰਟੇ ਹੋ ਗਏ ਸੀ, ਚੰਗਾ ਹੋ ਗਿਆ ਤੂੰ ਮਿਲ ਗਿਆ, ਲੈ ਆਹ ਤਾਂ ਨੇੜੇ ਹੀ ਸੀ। ਸੋ ਆਪਾਂ ਆਪਣੇ ਮਕਸਦ ਦੇ ਉਦਾਲੇ ਘੁੰਮੀ ਜਾ ਰਹੇ ਹਾਂ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਘੁੰਮਦੇ ਜਾ ਰਹੇ ਹਾਂ, ਆਪਾਂ ਉਸ ਸੁੱਖ ਲਈ ਘੁੰਮਦੇ ਜਾ ਰਹੇ ਹਾਂ, ਕਦੇ ਇੱਧਰ ਜਾਂਦੇ ਹਾਂ, ਕਦੇ ਉੱਧਰ ਦੌੜਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ, ਸਤਿਗੁਰੂ ਮਹਾਰਾਜ ਆਪ ਗੁਰਬਾਣੀ ਰੂਪ ਹੋ ਕੇ, ਸ਼ਬਦ ਰੂਪ ਹੋ ਕੇ ਸਾਨੂੰ ਸਾਰਾ ਕੁਝ ਦੱਸੀ ਜਾ ਰਹੇ ਨੇ। ਹੁਣ ਗੱਲ ਹੈਗੀ ਹੈ ਸਾਰੀ ਆਪਣੀ ਮਿਹਨਤ ਉੱਤੇ ਤੇ ਆਪਣੇ ਕਰਮਾਂ ਦੇ ਉੱਤੇ, ਆਪਣੀ ਕਿਸਮਤ ਹੈ ਬਸ। ਇਹ ਭਾਗ ਚੰਗੇ ਹੋਣ ਤਾਂ ਬਖਸ਼ਿਸ਼ ਹੋ ਜਾਂਦੀ ਹੈ। ਪਹਿਲੀ ਗੱਲ ਤਾਂ ਵੀ ਜਿਹੜੇ ਸਿਮਰਨ ਵਿੱਚ ਨਹੀਂ ਆਉਂਦੇ, ਸੈਚਰਡੇ ਨੂੰ ਉਹ ਕੋਸ਼ਿਸ਼ ਕਰਿਆ ਕਰੋ ਕਿ 7:30 ਵਜੇ ਸ਼ਾਮ ਨੂੰ ਸਿਮਰਨ ਵਿੱਚ ਜ਼ਰੂਰ ਆਉਣਾ। ਕਿਉਂਕਿ ਜਿੰਨੇ ਤਰੀਕੇ ਆਪਾਂ ਸਿਮਰਨ ਦੇ ਦੱਸ ਸਕਦੇ ਹਾਂ, ਸਿਮਰਨ ਵਾਲੇ ਦਿਨ ਹੀ ਜ਼ਿਆਦਾ ਦੱਸੇ ਜਾ ਸਕਦੇ ਨੇ, ਔਰ ਉਦੋਂ ਆਨੰਦ ਵੀ ਬੜਾ ਬਣਦਾ, ਬੜੀ ਮਹਾਰਾਜ ਦੀ ਬਖਸ਼ਿਸ਼ ਵੀ ਹੁੰਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਇਸ ਕਰਕੇ ਉਦੋਂ ਸਾਰਿਆਂ ਨੂੰ ਹਾਜ਼ਰੀ ਇੱਕ ਵਾਰੀ ਜ਼ਰੂਰ ਲਾਉਣੀ ਚਾਹੀਦੀ ਹੈ ਕਿ ਅਸੀਂ ਸਿਮਰਨ ਕਰੀਏ, ਸਤਿਗੁਰੂ ਦੀ ਬਖਸ਼ਿਸ਼ ਸਾਨੂੰ ਮਿਲੇ। ਜਨ ਨਾਨਕ ਹਉਮੈ ਮਾਰ ਸਮਾਇਆ, ਇਨ ਬਿਦ ਕੁਸਲ ਹੋਤ ਮੇਰੇ ਭਾਈ, ਇਉ ਪਾਈਐ ਹਰ ਰਾਮ ਸਹਾਈ। ਰਹਾਉ ਦੂਜਾ, ਇਹ ਪਹਿਲੇ ਰਹਾਉ ਦਾ ਜਵਾਬ ਦੂਜੇ ਰਹਾਉ ਚ ਆ ਕੇ ਦਿੱਤਾ, ਇਹ ਵਿਸ਼ੇਸ਼ ਲਿਖਿਆ ਮਹਾਰਾਜ ਨੇ। ਇਹਨੂੰ ਕਹਿੰਦੇ ਤੁਕਾਂ ਨੂੰ ਅਨਵੇਂ ਕਰਨਾ, ਜਿਵੇਂ ਕਾਵ ਰਚਨਾ ਨੂੰ ਵਾਰਤਕ ਚ ਲਿਆਉਣ ਲਈ ਅੱਗੇ ਪਿੱਛੇ ਲਾਉਣਾ ਪੈਂਦਾ। ਪਹਿਲਾ ਜਿਹੜਾ ਪ੍ਰਸ਼ਨ ਸੀ, ਕਿਨ ਬਿਦ ਕੁਸਲ ਹੋਤ ਮੇਰੇ ਭਾਈ, ਕਹਿੰਦੇ ਇਹ ਭਾਈ ਸੁੱਖ ਕਿਸ ਤਰ੍ਹਾਂ ਪ੍ਰਾਪਤ ਹੁੰਦਾ, ਕਹਿੰਦੇ ਇਨ ਬਿਦ ਕੁਸਲ ਹੋਤ ਮੇਰੇ ਭਾਈ, ਇਹ ਭਾਈ ਇਸ ਪ੍ਰਕਾਰ ਦੀ ਵਿਧੀ ਦੇ ਨਾਲ ਭਾਣਾ ਮੰਨਣ ਦੇ ਨਾਲ ਸੁੱਖ ਪ੍ਰਾਪਤ ਹੁੰਦਾ। ਦੂਜਾ ਪ੍ਰਸ਼ਨ ਇਹ ਸੀ, ਕਿਉਂ ਪਾਈ ਹੈ ਹਰ ਰਾਮ ਸਹਾਈ, ਕਹਿੰਦੇ ਜਨ ਨਾਨਕ ਹਉਮੈ ਮਾਰ ਸਮਾਇਆ, ਮਹਾਰਾਜ ਜੀ ਕਹਿੰਦੇ ਗੁਰਮੁਖ ਜਨ ਜਿਹੜੇ ਹਉਮੈ ਦੇ ਮਾਰਨ ਵਿੱਚ ਸਮਾਇਆ ਰਹਿੰਦੇ ਨੇ, ਹਉਮੈ ਦੇ ਵਿੱਚ ਮਾਰ ਕੇ ਹਉਮੈ ਨੂੰ ਫਿਰ ਉਹਦੇ ਵਿੱਚ ਸਮਾਏ ਰਹਿੰਦੇ ਨੇ ਅਤੇ ਹਉਮੈ ਨੂੰ ਮਾਰ ਕੇ ਪਰਮੇਸ਼ੁਰ ਵਿੱਚ ਸਮਾ ਜਾਂਦੇ ਨੇ। ਇਹ ਪ੍ਰੈਕਟੀਕਲੀ ਉਹ ਫਿਰ ਉਸ ਤਰ੍ਹਾਂ ਗੁਜ਼ਰਨਾ ਪੈਂਦਾ ਕਿ ਨਿਮਰਤਾ ਕਿਵੇਂ ਸਿੱਖਣੀ ਹੈ। ਨਿਮਰਤਾ ਅਸੀਂ ਰਹਿ ਕੇ ਮਹਾਂਪੁਰਖਾਂ ਕੋਲ ਸਿੱਖਦੇ ਹਾਂ, ਚੰਗੇ ਚੰਗੇ ਜੇ ਬ੍ਰਹਮ ਗਿਆਨ ਵਿੱਚ ਰੱਤੇ ਹੋਣ ਜਾਂ ਗੁਰਮੁਖ ਪਿਆਰੇ ਹੋਣ ਜਿਨ੍ਹਾਂ ਉੱਤੇ ਕਿਰਪਾ ਹੁੰਦੀ ਹੈ, ਸੋ ਉਹਨਾਂ ਉੱਤੇ ਮਹਾਰਾਜ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਇਉਂ ਇਸ ਤਰ੍ਹਾਂ ਅਰਥਾਤ ਕਹਿੰਦੇ ਨੇ ਹਉਮੈ ਦੇ ਮਾਰ ਨਾਲ ਸਹਾਇਤਾ ਕਰਨ ਵਾਲਾ ਵਾਹਿਗੁਰੂ ਆਪ ਹੀ ਪ੍ਰਾਪਤ ਕਰੀਦਾ, ਰਹਾਓ ਦੂਜਾ। ਸੋ ਇਹ ਦੋ ਤੁਕਾਂ ਪੌੜੀ ਦੀ ਗਿਣਤੀ ਚ ਨਹੀਂ, ਪ੍ਰਸ਼ਨਾਂ ਦੇ ਉੱਤਰ ਵਿਚ ਦੋ ਪੰਕਤੀਆਂ ਲਿਖੀਆਂ, ਇਸ ਕਰਕੇ ਰਹਾਓ ਦੂਜਾ ਲਿਖਿਆ ਹੈ।